ਮਾਨ ਸਿੰਘ ਸਾਡੇ ਵਿੱਚ ਕਰੀਵਾਲੇ ਦੇ ਸਿੱਖਾਂ ਦੱਸਿਆ, ਮਾਨ ਸਿੰਘ ਵਰਨਾ ਦੇ ਜੰਗ ਸਿੰਘ ਦਾ ਪੁੱਤਰ ਸਰਸੇ ਹਸਪਤਾਲ ਪਿਆ, ਆਪ ਨੂੰ ਯਾਦ ਕਰਦਾ ਚੜ੍ਹਿਆ। ਆਪ ਦੌਰੇ ਤੇ ਭੈਣੀ ਸਾਹਿਬ ਵੱਲ ਸੀ ਤਾਂ ਕਿਹੋ ਨੇ ਐਸੇ ਗਲਾਣ ਦੇ ਸਮੇਂ ਸਾਡੇ ਵੱਲ ਦਾ ਰਿਹਾ ਹੈ ਤੇ ਯਾਦ ਕਰਦਾ ਚੜ੍ਹਿਆ, ਕਿਤੇ ਨਹੀਂ ਜਾਂਦਾ, ਸੰਗਤ ਵਿੱਚ ਹੀ ਆਵੇਗਾ। ਸਤਿਗੁਰੂ ਜੀ ਮੈਨੂੰ ਹੁਕਮ ਕੀਤਾ, ਤੂੰ ਸੰਤ ਗੁਲਾਬ ਸਿੰਘ ਕੱਕੜਾਂ ਵਾਲਿਆਂ ਕੋਲੋਂ ਪੁਰਾਣੇ ਸਾਧਾਂ ਤੇ ਸਮੇਂ ਦੇ ਜਾ ਬਚਨ ਲਿਖ। ਉਹ ਬਿਰਧ ਇੱਥੇ ਹੀ ਜੀਵਨ ਨਗਰ ਸਮੇਤ ਪਰਿਵਾਰ ਆਏ ਹੋਏ ਹਨ। ਸੰਤ ਗੁਲਾਬ ਸਿੰਘ ਕੱਕੜ ਦੇ ਬਚਨ। ਮੈਂ ਸੰਤ ਜੀ ਪਾਸ ਜਾ ਅਰਜ ਕੀਤੀ ਤਾਂ ਸੰਤ ਜੀ ਦੱਸਿਆ, ਮੇਰੇ ਪਿਤਾ ਸੰਤ ਵਧਾਵਾ ਸਿੰਘ ਜੀ ਨੂੰ ਕਨਈਆ ਬ੍ਰਾਹਮਣ ਤੰਗ ਕਰਦਾ ਸੀ ਤੇ ਸਰਕਾਰੇ ਸ਼ਿਕਾਇਤਾਂ ਕਰਦਾ, ਕੇਸਰਾ ਜੱਟ ਵੀ ਸਤਿਗੁਰਾਂ ਦੀ ਨਿੰਦਾ ਕਰਦਾ ਸੀ। ਇਸ ਦੁੱਖ ਦੀ ਉਹਨਾਂ ਸਤਿਗੁਰਾਂ ਅੱਗੇ ਅਰਜ ਕੀਤੀ ਤਾਂ ਸਤਿਗੁਰਾਂ ਕਿਹਾ, ਤੁਸੀਂ ਭਜਨ ਬਾਣੀ ਕਰੋ, ਉਹਨਾਂ ਦਾ ਪਾਪ ਉਹਨਾਂ ਨੂੰ ਆਪੇ ਮਾਰ ਲਵੇਗਾ। ਕਰਤੇ ਦੀ ਕੁਦਰਤ, ਥੋੜ੍ਹੇ ਦਿਨ ਚਿਰ ਬਾਅਦ ਹੀ ਉਹ ਦੋਵੇਂ ਆਪੋ ਵਿੱਚ ਲੜ ਪਏ ਤੇ ਕਨਈਆ ਕੇਸਰੇ ਤੋਂ ਮਾਰਿਆ ਗਿਆ। ਕੇਸਰਾ ਸਜ਼ਾ ਹੋਈ ਤੇ ਕਾਲੇ ਪਾਣੀ ਗਿਆ। ਬਾਬੇ ਲੱਖਾ ਸਿੰਘ ਜੀ ਤੋਂ ਮੌਲ ਮੀਨੋ ਭਜਨ ਪੁੱਛ ਕੂਕਾ ਸੱਜ ਸਜ਼ਾ ਭੋਗ ਆਇਆ। ਸਾਨੂੰ ਕੁਝ ਬਚਨ ਬਾਬੇ ਲੱਖਾ ਸਿੰਘ ਜੀ ਤੋਂ ਸਤਿਗੁਰੂ ਰਾਮ ਸਿੰਘ ਜੀ ਦੇ ਸੁਣਾਏ ਸਾਸੂ। ਗੁਰੂ ਹਰੀ ਸਿੰਘ ਜੀ ਨੂੰ ਭੀ ਉਹ ਸਾ ਦੱਸਿਆ ਸੀ, ਸਤਿਗੁਰੂ ਜੀ ਅੰਗਰੇਜ਼ਾਂ ਤੋਂ ਅਲੋਪ ਹੋ ਗਏ ਸੀ ਤੇ ਨਾਨੂ ਸਿੰਘ ਬਾਅਦ ਪੰਜਾਬ ਨੂੰ ਪਰਤਿਆ ਸੀ। ਅੰਗਰੇਜ਼ਾਂ ਨਮੋਸ਼ੀ ਮੇਟਣ ਲਈ ਝੂਠਾ ਚੜ ਗਏ ਹਨ ਲਿਖਿਆ ਤੇ ਤੁਮਾਇਆ ਸੀ। ਇਹ ਬਾਬੇ ਲੱਖਾ ਸਿੰਘ ਜੀ ਉਸ ਨੂੰ ਦੱਸਿਆ ਸੀ ਤੇ ਬਰਮੀ ਲੋਕ ਵੀ ਇਹੋ ਕਹਿੰਦੇ ਸੀ। ਸੰਤ ਜੀ ਦੱਸਿਆ, ਮੇਰੇ ਪਿਤਾ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਅੱਗੇ ਭੈਣੀ ਸਾਹਿਬ ਜਾ ਅਰਜ ਕੀਤੀ ਸੀ ਕਿ ਸਾਡੇ ਪਿੰਡ ਇੱਕ ਅਲੀ ਬਲੀ ਦੀ ਜਗ੍ਹਾ ਹੈ, ਲੋਕ ਉਸ ਤੋਂ ਬੜਾ ਭੈ ਖਾਂਦੇ ਹਨ ਤੇ ਆਂਦੇ ਹਨ ਇਸ ਦੀ ਬੇਅਦਬੀ ਕੀਤਿਆਂ ਸੰਕਟ ਵਿਆਪਦਾ ਹੈ। ਸਤਿਗੁਰਾਂ ਹੁਕਮ ਕੀਤਾ ਸੀ, ਤੁਸੀਂ ਅਰਦਾਸਾ ਕਰ, ਛਿੱਤਰ ਧਰਤੀ ਤੇ ਮਾਰ ਕਹੋ, ਤੈਨੂੰ ਅਟਕੋਂ ਪਾਰ ਚਲੇ ਜਾਣ ਦਾ ਹੁਕਮ ਹੋਇਆ ਹੈ। ਤਾਂ ਅਸਾਂ ਸਾਧਾਂ ਰਲ ਉਵੇਂ ਕੀਤਾ ਤੇ ਲੋਕਾਂ ਨੂੰ ਸੁਣਾ ਕਿਹਾ, ਹੁਣ ਇੱਥੋਂ ਡਰਨ ਦੀ ਕੋਈ ਲੋੜ ਨਹੀਂ ਤੇ ਆਪਣੇ ਬਾਲ ਅਗਲੇ ਭਲਕ ਹੀ ਉੱਥੇ ਖੇਡਣ ਘੱਲੇ। ਬਾਲਾਂ ਨੂੰ ਕੁਝ ਨਾ ਹੋਇਆ ਤਾਂ ਲੋਕਾਂ ਕਿਹਾ, ਇਹ ਤੁਸਾਂ ਬੜਾ ਉਪਕਾਰ ਕੀਤਾ, ਸਾਡਾ ਭੈ ਲਾਹਿਆ। ਅਸਾਂ ਕਿਹਾ, ਸਤਿਗੁਰਾਂ ਲਾਹਿਆ। ਗੁਰੂ ਹਰੀ ਸਿੰਘ ਜੀ ਨੂੰ ਲੋਹ ਲੰਗਰ ਅਤੁੱਟ ਚਲਾਉਣ ਦਾ ਹੁਕਮ ਸਤਿਗੁਰਾਂ ਵੱਲੋਂ ਆਇਆ ਸੀ ਤੇ ਗੁਰੂ ਹਰੀ ਸਿੰਘ ਜੀ ਅਰਜ ਕਰ ਭੇਜੀ ਸੀ ਕਿ ਇਹ ਕਰੜੀ ਕਾਰ ਹੈ, ਮੈਂ ਮਾੜਾ ਹਾਂ, ਤਾਂ ਸਤਿਗੁਰਾਂ ਵਿਦੇਸ਼ੋਂ ਕਹਿ ਭੇਜਿਆ ਸੀ, ਤੂੰ ਫਿਕਰ ਨਾ ਕਰ, ਸਭ ਸ਼ਕਤੀ ਮੇਰੀ ਤੇਰੇ ਕੋਲ ਆ ਵਰਤੇਗੀ। ਇਹ ਸੁਣ ਕੱਕੜਾਂ ਦੀ ਸੰਗਤ ਭੈਣੀ ਸਾਹਿਬ ਗਈ ਤੇ ਜਾ ਕੇ ਵੇਖਿਆ, ਸਭ ਸ਼ਕਤੀ ਗੁਰੂ ਹਰੀ ਸਿੰਘ ਜੀ ਵਿੱਚ ਵਰਤਦੀ ਤੇ ਲੰਗਰ ਚੱਲਦਾ ਡਿੱਠਾ। ਚਰਨੀ ਲੱਗ ਕਿਹਾ, ਆਪ ਉਸੇ ਰਾਮ ਦਾ ਰੂਪ ਹੋ। ਤਾਂ ਗੁਰੂ ਹਰੀ ਸਿੰਘ ਜੀ ਉੱਤਰ ਦਿੱਤਾ, ਮੈਂ ਤੇ ਉਹ ਬੋਧ ਸਿੰਘ ਹਾਂ, ਹਲ ਵਾਹੁਣ ਤੇ ਕਿੱਲੇ ਘੜਨ ਵਾਲਾ, ਇਹ ਸਤਿਗੁਰਾਂ ਦੀ ਸਿਫਤ ਬਰਕਤ ਹੈ, ਮੇਰੇ ਤੋਂ ਹੁਕਮ ਮਿਹਰ ਕਰ, ਕਾਰ ਸੇਵਾ ਲੈ ਰਹੇ ਹਨ। ਸੰਤ ਜੀ ਦੱਸਿਆ, ਮੇਰੇ ਪਿਤਾ ਜੀ ਨੂੰ ਕੋਹੜ ਹੋ ਗਿਆ। ਲੋਕਾਂ ਕਿਹਾ, ਜੇ ਗੁਰੂ ਨਾਨਕ ਦੀ ਕਾਰ ਏ ਤਾਂ ਤੂੰ ਆਪਣੇ ਗੁਰਾਂ ਨੂੰ ਜਾ ਕਹੋ, ਕਿਉਂਕਿ ਗੁਰੂ ਨਾਨਕ ਦੇ ਘਰੋਂ ਤਾਂ ਮੁਰਦੇ ਜਿੰਦਾ ਹੁੰਦੇ ਹਨ। ਪਿਤਾ ਜੀ ਭੈਣੀ ਸਾਹਿਬ ਗੁਰੂ ਹਰੀ ਸਿੰਘ ਜੀ ਦਾ ਦਰਸ਼ਨ ਕਰਨ ਆਏ। ਅੱਗੋਂ ਗੁਰੂ ਜੀ ਬਾਹਰ ਨੂੰ ਜਾ ਰਹੇ ਸੀ ਤੇ ਰਾਗਾ ਸਿੰਘ ਸਾਥ ਜਲਦਾ ਗੜਵਾ ਲੈ ਜਾ ਰਿਹਾ ਸੀ। ਚਰਨੀ ਲੱਗੇ, ਸਿਰ ਚੁੱਕਿਆ ਤਾਂ ਅਚਰਜ ਦਰਸ਼ਨ ਹੋਇਆ। ਮਸਤ ਹੋ ਲੇਟਦੇ ਰਹੇ, ਹੋਸ਼ ਆਈ ਤੇ ਅਰਜ ਕੀਤੀ, ਕੋਹੜ ਚੱਲਣ ਤੇ ਲੋਕਾਂ ਦੀਆਂ ਤਰਕਾਂ ਤੋਂ ਤੰਗ ਹੋ ਆਇਆ ਹਾਂ, ਕਿਰਪਾ ਕਰੋ। ਗੁਰੂ ਜੀ ਕਿਹਾ, ਰਾਮਸਰ ਵਿੱਚ ਇਸ਼ਨਾਨ ਕਰੋ ਤੇ ਸੇਵਾ ਕਰੋ ਕੁਝ ਦਿਨ ਝਾੜੂ ਕੂੜੇ ਦੀ। ਥੋੜ੍ਹੇ ਦਿਨਾਂ ਵਿੱਚ ਹੀ ਗੁਰੂ ਕੇ ਬਚਨ ਦੀ ਕਾਰ ਕਰ ਕੋਹੜ ਹਟਿਆ ਤੇ ਮੈਂ ਕੱਕੜੀ ਆਇਆ। ਮੈਨੂੰ ਨਰੋਆ ਵੇਖ ਕਈ ਲੋਕਾਂ ਨੇ ਭੈਣੀ ਸਾਹਿਬ ਜਾ ਭਜਨ ਪੁੱਛਿਆ ਤੇ ਕੂਕੇ ਸਿੱਖ ਸੱਜੇ ਤੇ ਕਹਿੰਦੇ ਸੀ ਗੁਰੂ ਹਰੀ ਸਿੰਘ ਜੀ ਸੱਚ ਹੀ ਕਰਤਾ ਪੁਰਖ ਹਨ। ਸੰਤ ਜੀ ਦੱਸਿਆ, ਮੈਂ ਤੇ ਮੇਰੇ ਚਾਚੇ ਭੂਪ ਸਿੰਘ ਦਾ ਪੁੱਤਰ ਤੇਜਾ ਸਿੰਘ ਮੁੱਲਾਂ ਕੋਲ ਪੜ੍ਹਦੇ ਸਾਂ। ਮੁੱਲਾਂ ਹਕੀਮ ਪੀ ਸੀ ਤੇ ਹੱਥ ਦੀ ਰੇਖਾ ਦੇਖ ਭੀ ਕੁਝ ਦੱਸਦਾ ਸੀ। ਮੁੱਲਾਂ ਦੋਹਾਂ ਦੇ ਹੱਥ ਦੇਖ ਕਿਹਾ, ਇੱਕ ਰੋਗੀ ਹੈ ਇੱਕ ਜੋਗੀ ਹੈ, ਦੋਹਾਂ ਦਾ ਅੱਗਾ ਨਹੀਂ ਵਧੇਗਾ। ਜਵਾਨ ਹੋ ਤੇਜਾ ਸਿੰਘ ਸ਼ਰਾਬ ਪੀਣ ਲੱਗ ਪਿਆ। ਗੁਰੂ ਹਰੀ ਸਿੰਘ ਜੀ ਕੱਕੜੀ ਆਏ। ਚਾਚਾ ਜੀ ਅਰਜ ਕੀਤੀ, ਪੁੱਤਰ ਸ਼ਰਾਬ ਪੀਣ ਲੱਗ ਪਿਆ। ਗੁਰੂ ਜੀ ਕਿਹਾ, ਤਾਉਣ ਵੀ ਆਈ ਹੈ। ਚਾਚਾ ਜੀ ਮੇਰੇ ਝੁਰੇ ਰਹਿਣ ਦੀ ਅਰਜ ਕਰਨੀ ਸੀ। ਚੇਲੇ ਕੇ ਪੀ ਗਏ ਪਰ ਅਰਜ ਕਰਨ ਦਾ ਮੌਕਾ ਨਾ ਮਿਲਿਆ ਤੇ ਤੇਜਾ ਸਿੰਘ ਤਾਉਣ ਪਈ ਨਾਲ ਚੜ ਗਿਆ। ਮੇਰੇ ਘਰ ਵੀ ਸੰਤਾਨ ਨਾ ਹੋਈ। ਇੱਕ ਸਮੇਂ ਗੁਰੂ ਹਰੀ ਸਿੰਘ ਜੀ ਕੱਕੜੀ ਆਏ। ਮੇਰੀ ਮਾਤਾ ਅਤਰ ਕੌਰ ਅਰਜ ਕੀਤੀ, ਪੋਤਰੇ ਦੀ ਦਾਤ ਬਖਸ਼ੋ। ਗੁਰੂ ਜੀ ਭਜਨ ਕੀਤਾ, ਗੁਲਾਬ ਸਿੰਘ ਦੀ ਬੜੀ ਸੰਤਾਨ ਹੋਵੇਗੀ। ਹੁਣ ਮੇਰੇ ਚਾਰ ਪੁੱਤਰ ਤੇ ਦੋ ਧੀਆਂ ਹਨ। ਪਹਿਲੀ ਇਸਤਰੀ ਵਿੱਚੋਂ ਵੀ ਸੰਤਾਨ ਹੋਣ ਲੱਗ ਪਈ। ਮੌਲਵੀ ਦੀ ਰੇਖ ਦੱਸੀ ਤੇ ਗੁਰੂ ਜੀ ਮੇਖ ਮਾਰੀ। ਹੁਣ ਗੁਲਾਬ ਸਿੰਘ ਜੀ ਦੇ ਪੁੱਤਰ ਉਮਰਾਓ ਸਿੰਘ ਜੀ ਆਦਿ ਭੰਭੋਰ ਨਵੇਂ ਪਏ ਪਿੰਡ ਸਰਸੇ ਦੀ ਸੜਕ ਤੇ ਵੱਸਦੇ ਹਨ। ਸੰਤ ਗੁਲਾਬ ਸਿੰਘ ਜੀ ਧੰਨ ਗੁਰੂ ਹਰੀ ਸਿੰਘ ਜੀ ਦਿਆਲ ਪੁਰਖ ਦਾ ਬੋਲਾ ਮਸਤ ਹੋ ਕਰਦੇ। ਹੁਣ ਵੀ ਮੈਨੂੰ ਬਚਨ ਸੁਣਾਉਂਦੇ ਹੋਏ। ਸੰਤ ਜੀ ਦੱਸਿਆ, 32-35 ਸਾਲ ਦਾ ਸਾਂ, ਐਸੀ ਬਿਮਾਰੀ ਲੱਗੀ, ਬੜਾ ਜਲ ਛਕਣਾ, ਪਾਣੀ ਦਾ ਦੁੱਧ ਤੇ ਕੱਚੀ ਗਰੀ ਵਰਗਾ ਸਵਾਦ ਆਉਣਾ, ਨਾ ਛਕਣਾ ਤਾਂ ਸਾਸ ਟੁੱਟਣੇ, ਕੋਈ ਦਵਾ ਨਾ ਫਾਇਦਾ ਕਰੇ। ਗੁਰੂ ਹਰੀ ਸਿੰਘ ਜੀ ਪਾਸ ਲਾਹੌਰ ਜਾ ਅਰਜ ਕੀਤੀ। ਉਹਨਾਂ ਕਿਹਾ, ਸਾਡੀ ਦਵਾ ਤੇ ਇਸ਼ਨਾਨ ਤੇ ਅਖੰਡ ਪਾਠ ਹੈ। ਨਰਾਇਣ ਸਿੰਘ ਜੀ ਰੋਡਿਆਂ ਵਾਲਿਆਂ ਕਿਹਾ, ਅਖੰਡ ਪਾਠ ਕਰਾਓ। ਮੈਂ 25 ਰੁਪਏ ਦਿੱਤੇ ਤੇ ਕਿਹਾ, ਤੁਸੀਂ ਹੀ ਭੈਣੀ ਸਾਹਿਬ ਕਰਾਓ। ਤਦੋਂ 25 ਰੁਪਏ ਸੀ ਅਖੰਡ ਪਾਠ ਦਾ ਮੋਖ। ਮੈਂ ਭੈਣੀ ਸਾਹਿਬ ਅਖੰਡ ਪਾਠ ਹੁੰਦੇ ਵਿੱਚ ਜਾ ਸੁਣਿਆ ਤੇ ਰਾਜੀ ਹੋ ਆਇਆ। ਕੱਕੜੀ ਲੋਕ ਕਹਿਣ, ਇਸ ਰੋਗ ਵਾਲਾ ਤੇ ਬਚਦਾ ਕੋਈ ਨਹੀਂ। ਮੈਂ ਕਿਹਾ, ਮੈਨੂੰ ਪੂਰਾ ਵੈਦ ਮਿਲਿਆ ਹੈ ਤਾਂ ਹੀ ਬਚਿਆ ਹਾਂ। ਕਹਿੰਦੇ ਹੋਏ ਸੰਤ ਗੁਲਾਬ ਸਿੰਘ ਜੀ ਮਸਤ ਹੋ ਗਏ ਤੇ ਕਹਿਣ, ਧੰਨ ਸਤਿਗੁਰੂ ਹਰੀ ਸਿੰਘ ਜੀ। ਮੈਨੂੰ ਵੀ ਚੇਤੇ ਆਇਆ, ਸਤਿਗੁਰੂ ਪ੍ਰਤਾਪ ਸਿੰਘ ਜੀ ਇਸੇ ਅਰਥ ਮੈਨੂੰ ਕਿਹਾ ਕਰਦੇ ਸਨ, ਤੂੰ ਦੂਜੀ ਵਾਰ ਕਿਹਾ ਕਰ, ਧੰਨ ਗੁਰੂ ਹਰੀ ਸਿੰਘ ਜੀ। ਸੰਤ ਜੀ ਦੱਸਿਆ, ਕੱਕੜਾਂ ਦਾ ਡਿਪਟੀ ਪ੍ਰਤਾਪ ਸਿੰਘ ਸਿੱਖਾਂ ਨਾਲ ਬ੍ਰਾਹਮਣਾਂ ਦੇ ਕਹੇ ਖਾਰ ਰੱਖਦਾ ਸੀ ਤੇ ਸਰਕਾਰੀ ਨੌਕਰੀ ਖੁੱਸਣ ਦਾ ਵੀ ਭੈ ਸੂ। ਗੁਰੂ ਹਰੀ ਸਿੰਘ ਜੀ ਦਾ ਦੌੜਾ ਕੱਕੜੀ ਏਕ ਸਮੇਂ ਗਿਆ। ਵੱਡੀ ਧਰਮਸ਼ਾਲੋਂ ਡਿਪਟੀ ਰੋਕ ਕੀਤੀ ਤੇ ਕੂਕਿਆਂ ਦੀ ਧਰਮਸ਼ਾਲ ਜੋ ਸੋਟੀ ਸੀ, ਮੈਂ ਤੇ ਕੇਸਰ ਸਿੰਘ ਕਾਲੇ ਪਾਣੀ ਵੱਲੋਂ ਸਿੱਖ ਸੱਜ ਆਏ ਪਾਈ ਸੀ, ਡੇਰਾ ਕੀਤਾ। ਡਿਪਟੀ ਦੀ ਧੀ ਸੰਤੀ ਸਮਝਾਇਆ ਤਾਂ ਡਿਪਟੀ ਭੁੱਲ ਵੀ ਮੰਨੀ ਤੇ ਬਖਸ਼ਾ ਡੇਰਾ ਵੀ ਵੱਡੀ ਧਰਮਸ਼ਾਲੇ ਤੇ ਦੀਵਾਨ ਵੀ ਲਵਾਇਆ। ਇਸ ਡਿਪਟੀ ਦਾ ਤੁਰਕਣੀ ਚੋਂ ਇੱਕ ਪੁੱਤਰ ਸੀ, ਕੂਕੇ ਉਸਦੇ ਹੱਥੋਂ ਵੀ ਨਾ ਖਾਂਦੇ ਸੀ। ਇਸ ਦੁੱਖੋਂ ਤਖ਼ਤ ਸਿੰਘ ਸਵਾਮੀ ਨੂੰ ਵੀ ਵੱਡੀ ਧਰਮਸ਼ਾਲੋਂ ਇੱਕ ਸਮੇਂ ਕੱਢ ਦਿੱਤਾ ਸੀ। ਹੁਣ ਸਮਝ ਆਇਆ ਸੀ ਕਸੂਰ ਆਪਣਾ ਤੇ ਦੋਸ਼ ਹੋਰਨਾਂ ਤੇ ਦੇਣਾ ਕੀ ਧਰਮ ਹੈ। ਤਾਂ ਸਮਝਿਆ ਸੀ ਕੂਕੇ ਆਪਣੀ ਬਣਾਈ ਧਰਮਸ਼ਾਲਾ ਵਿੱਚ ਸ਼ਬਦ ਪੜ੍ਹਦੇ ਸੀ। ਉਸੇ ਡਿਪਟੀ ਦੇ ਚਾਚੇ ਦਾ ਪੁੱਤਰ ਸਾਧੂ ਸਿੰਘ ਸੀ, ਜੋ ਬੜਾ ਸ਼ਰਧਾਲੂ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ। ਸਾਧੂ ਸਿੰਘ ਅੰਮ੍ਰਿਤਸਰ ਡਿਪਟੀ ਹੁੰਦਾ, ਸਤਿਗੁਰੂ ਜੀ ਦਾ ਦੌੜਾ ਮੇਲਾ ਨੇੜੇ ਦੀ ਨਗਰੀ ਸੁਣ ਜਾ ਦਰਸ਼ਨ ਕਰਦਾ, ਆਸਾ ਦੀ ਵਾਰ ਸੁਣ ਆ ਕਚਹਿਰੀ ਕਰਦਾ ਸੀ। ਇੱਕ ਮੇਲੇ ਤੇ ਭੈਣੀ ਸਾਹਿਬ ਸਾਧੂ ਸਿੰਘ ਕੁਝ ਵੱਡੇ ਲੋਕਾਂ ਨਾਲ ਗਿਆ, ਜਿੱਥੇ ਸੇਵਕ ਬਹਾਨ ਨਾ ਬਹੇ। ਸਤਿਗੁਰਾਂ ਤੱਕ ਵੀ ਸ਼ਿਕਾਇਤ ਗਈ ਤਾਂ ਸਤਿਗੁਰੂ ਜੀ ਕਿਹਾ, ਪ੍ਰਬੰਧਕਾਂ ਦੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ, ਨੇਮ ਨਾ ਭੰਗ ਹੋਵੇ। ਕਿਸੇ ਸਿੱਖ ਨੇ ਤੇਜ਼ੀ ਕੀਤੀ ਤੇ ਸਾਧੂ ਸਿੰਘ ਬੇਪਰਵਾਹ ਹੋ ਸਤਿਗੁਰੂ ਜੀ ਤੇ ਗਲਾਨ ਕਰ ਟੁੱਟ ਗਿਆ। ਘਰ ਆ ਕੂਕਿਆਂ ਦੀ ਨਿੰਦਾ ਹੀ ਕਰੇ ਤੇ ਕਵੇ, ਕੂਕਿਆਂ ਛੱਡਿਆ, ਮੈਂ ਕਿਸੇ ਭੇਖੀ ਨੂੰ ਰੱਬ ਨਹੀਂ ਮੰਨਦਾ, ਕੁਦਰਤ ਦੇ ਕੰਮ। ਇੱਕ ਸਾਧ ਨਾਗਾ ਗਊਆਂ ਤੇ ਭੌੜੀ ਵਾਲਾ, ਗੰਗਾ ਸਿੰਘ ਨਾਮੀ, ਜੋ ਰਾਵੀ ਦੇ ਕੰਢੇ ਨਿਹਾਲਪੁਰ ਵਾੜਾ ਛੱਪਰ ਪਾ ਰਹਿੰਦਾ ਸੀ, ਤੇ ਹਰ ਨਗਰੋਂ ਹਾੜੀ ਸੌਣੀ ਜੋ ਕੁਝ ਕੋਈ ਦੇਵੇ ਲੈ ਗਊਆਂ ਪਾਲਦਾ ਤੇ ਚਾਰਦਾ ਸੀ। ਲੋਕ ਇਸ ਕੋਲੋਂ ਚੰਗੀਆਂ ਗਊਆਂ ਤੇ ਵਿਹੜੇ ਲੈ ਆਉਂਦੇ ਤੇ ਮਾੜੀਆਂ ਬੇਵਣਗੀਆਂ ਦੇ ਆਉਂਦੇ ਸੀ। ਜੇ ਕੋਈ ਗਊਆਂ ਚੁਰਾ ਲੈ ਜਾਏ ਇਹ ਜਦ ਸੰਖ ਨੇੜੇ ਜਾ ਪੂਰਦਾ ਸੀ ਸੋ ਸੁਣ ਨਸ ਆਉਂਦੀਆਂ। ਜੇ ਕੋਈ ਬੰਨ ਰੱਖਦਾ ਤਾਂ ਉਹ ਗਊਆਂ ਖਾਣਾ ਪੀਣਾ ਛੱਡ ਦਿੰਦੀਆਂ ਸੀ ਤੇ ਲੋਕਾਂ ਨੂੰ ਛੱਡਣੀਆਂ ਪੈਂਦੀਆਂ ਸੀ। ਉਹ ਸਾਧ ਸਾਲ ਬਾਅਦ ਅਖੰਡ ਪਾਠ ਵੀ ਕਰਾਉਂਦਾ ਸੀ ਤੇ ਲੈਂਦਾ ਸਭ ਤੋਂ ਸਰਿਆ ਪੁੱਜਿਆ ਹੀ ਸੀ, ਭਾਵੇਂ ਕੋਈ ਦੋ ਕੱਖ ਜਾਂ ਮੁੱਠੀ ਦਾਣੇ ਦੇਵੇ। ਉਹ ਸਾਧ ਕੱਕੜੀ ਆਇਆ ਤੇ ਸਾਧੂ ਸਿੰਘ ਤੋਂ ਗਊਆਂ ਲਈ ਆ ਪੱਠੇ ਮੰਗੇ ਤਾਂ ਉਸ ਕਿਹਾ, ਜਾ ਜਾ ਤੇਰੇ ਵਰਗੇ ਕਈ ਲੱਗੇ ਫਿਰਦੇ ਹਨ। ਸਾਧ ਕਿਹਾ, ਤੂੰ ਜੋ ਸਰਦਾ ਸੋ ਹੀ ਦੇ। ਸਾਧੂ ਸਿੰਘ ਕਿਹਾ, ਟੁੱਟਾ ਕੱਖ ਤੇ ਕੌਡੀ ਨਹੀਂ ਦੇਣੇ। ਸਾਧ ਕਿਹਾ, ਜੇ ਤੈਥੋਂ ਤੇ ਇੱਥੋਂ ਨਾ ਲਿਆ ਤਾਂ ਕਿਤੋਂ ਨਹੀਂ ਲਵਾਂਗਾ। ਇਹ ਕਹਿ ਪੌੜੀ ਧਾਰ ਲਹਿੰਦੇ ਛੱਪੜ ਤੇ ਬਹਿ ਗਿਆ ਤੇ ਖਾਣਾ ਪੀਣਾ ਛੱਡ ਦਿੱਤਾ। ਜੇ ਕੋਈ ਮੂੰਹ ਵਿੱਚ ਵੀ ਜਾ ਪਾਵੇ ਤਾਂ ਪੀ ਨਾ ਖਾਵੇ। ਸਾਧੂ ਸਿੰਘ ਉਸ ਨੂੰ ਮਾਰੇ, ਸਿਰ ਵਿੱਚ ਪਿਸ਼ਾਬ ਪਾਵੇ, ਛੱਪੜ ਵਿੱਚ ਡੋਬੇ, ਕੁੱਟੇ ਜ਼ੋਰ ਲਾਵੇ, ਪਰ ਸੋ ਸਾਧ ਨਾ ਕੁਝ ਖਾਵੇ ਨਾ ਹੀ ਜਾਵੇ। ਕੁਝ ਦਿਨਾਂ ਬਾਅਦ ਇੱਕ ਅੰਨਾ ਸਾਧੂ ਉਸੇ ਭੇਖ ਦਾ ਇੱਕ ਮੁੰਡੇ ਦੀ ਉਂਗਲੀ ਫੜ ਆਇਆ ਤੇ ਕਿਹਾ, ਨਿਰੀ ਕੁੱਟ ਹੀ ਖਾਣਾ ਹੈ ਕਿ ਕੁਝ ਕਰਕੇ ਵੀ ਦਿਖਾ ਸਕਣਾ। ਪੌੜੀ ਵਾਲਾ ਬੋਲਿਆ ਤੇ ਕੁਝ ਨਾ, ਪਰ ਸਿਰ ਮਾਰਿਓ ਸੂ, ਭਾਵ ਕੁਝ ਨਹੀਂ ਦਿਖਾਉਣਾ। ਤਾਂ ਉਸ ਅੰਨੇ ਸਾਧ ਕਿਹਾ, ਇਸ ਤਰ੍ਹਾਂ ਭੇਖ ਦੀ ਨਰਾਦਰੀ ਭੰਡੀ ਹੁੰਦੀ ਹੈ, ਅੱਛਾ ਤੂੰ ਆਪਣੇ ਨੇਮ ਨਿਭਾ। ਤੇ ਉਸਨੇ ਕੋਲ ਮੜੀਆਂ ਵਿੱਚ ਡੇਰਾ ਲਾ ਲਿਆ। ਲੌਡੇ ਵੇਲੇ ਉਸ ਅੰਨੇ ਡੇਰਾ ਲਾਇਆ ਤੇ ਸਾਧੂ ਸਿੰਘ ਅਗਲੇ ਰੋਜ਼ ਦੱਸੇ ਕੁਝ ਨਾ, ਰੋ ਰੋ ਰੜਾ ਰੜਾ ਮਰ ਗਿਆ, ਕੋਈ ਦਵਾ ਵੀ ਨਾ ਖਾ ਸਕਿਆ। ਉਹ ਸਾਧੂ ਤੇ ਮੁੰਡਾ ਕਿਤੇ ਚਲੇ ਗਏ। ਸਾਧੂ ਸਿੰਘ ਦੇ ਪੁੱਤਰ ਸੁਰਿੰਦਰ ਸਿੰਘ ਲੋਪੋਗਿਆਂ ਦੇ ਥਾਣੇ ਜਾ ਕਿਹਾ, ਸਾਡੇ ਬੂਹੇ ਤੇ ਪੌੜੀ ਤੇ ਗਊਆਂ ਵਾਲੇ ਸਾਧੂ ਨੂੰ ਉਠਾਓ। ਜਿਵੇਂ ਕਿਵੇਂ ਗੁਰਦੀਪ ਸਿੰਘ ਥਾਣੇਦਾਰ ਆ ਪੌੜੀ ਵਾਲੇ ਅੱਗੇ ਅਰਜ ਕੀਤੀ। ਉਸ ਕਿਹਾ, ਗਊਆਂ ਲਈ ਕੱਖ ਤੇ ਦਾਣੇ ਦਵਾ ਤੇ ਇਹ ਅਖੰਡ ਪਾਠ ਕਰਾਣ। ਸਾਧੂ ਸਿੰਘ ਦੇ ਪੁੱਤਰਾਂ ਨੇ ਸਭ ਕੁਝ ਦੇਣਾ ਮੰਨਿਆ ਤੇ ਤਰਲੇ ਵੀ ਕੀਤੇ। ਥਾਣੇਦਾਰ ਟਾਂਗੇ ਤੇ ਚੜ੍ਹਾ ਪੌੜੀ ਵਾਲੇ ਨੂੰ ਮਕਾਣਾ ਆਉਣ ਤੋਂ ਪਹਿਲਾਂ ਬੂਹੇ ਦੇ ਸਾਹਮਣੇ ਉਠਾ ਕੇ ਲੈ ਗਿਆ। ਇਹ ਸਾਧ ਰਾਮ ਤੀਰਥ ਵੀ ਕਦੀ ਕਦੀ ਗਊਆਂ ਰੱਖਦਾ ਸੀ। ਮੈਂ ਸਤਿਗੁਰੂ ਜੀ ਨੂੰ ਲਿਖ ਜਾ ਬਚਨ ਸੁਣਾਏ ਤਾਂ ਸਤਿਗੁਰੂ ਜੀ ਬੜੇ ਖੁਸ਼ ਹੋ ਕਿਹਾ, ਇਹ ਤੇਰਾ ਉੱਦਮ ਕਿਸੇ ਦਿਨ ਤੇਰੀ ਕਦਰ ਪਵਾਏਗਾ, ਲੋੜਵੰਦਾਂ ਹੱਥੋਂ ਤੇ ਸਮਝਵੰਦਾਂ ਵੱਲੋਂ। ਜਿਸ ਨੇ ਸਿੱਖਣਾ ਹੈ। ਸਤਿਗੁਰੂ ਜੀ ਦੇ ਰੂਬਰੂ ਇੱਕ ਸਾਧ ਪਿੱਛੋਂ ਦੀਵਾਨ ਵਿੱਚ ਆ ਅੱਗੇ ਆਸਣ ਵਿਛਾ ਹੋ ਬੈਠਾ ਤਾਂ ਸਤਿਗੁਰੂ ਜੀ ਕਿਹਾ, ਤੂੰ ਪਿੱਛੋਂ ਆਇਆ ਹੈ, ਪਿੱਛੇ ਬਹੋ। ਸੋ ਭੁੱਲ ਮਨ ਸਤ ਬਚਨ ਕਰ ਪਿੱਛੇ ਜਾ ਬੈਠਾ ਤਾਂ ਸਤਿਗੁਰੂ ਜੀ ਸੰਤ ਕਰਤਾਰ ਸਿੰਘ ਜੀ ਜਲਣ ਵਾਲਿਆਂ ਨੂੰ, ਜੋ ਉਸ ਵਕਤ ਚੌਰ ਕਰ ਰਿਹਾ ਸੀ, ਸੁਣਾ ਬਚਨ ਕੀਤਾ, ਜੋ ਕਿਸੇ ਤੋਂ ਉੱਚਾ ਨੀਵਾਂ ਸੁਣ ਸਹਿ ਕੇ ਸਿੱਖ ਮਤ ਨਹੀਂ ਲੈਂਦਾ ਸੋ ਸਿੱਖ ਦਾ ਵੀ ਕੁਝ ਨਹੀਂ ਤੇ ਸੁੱਖ ਸੋਭਾ ਵੀ ਨਹੀਂ ਲੈਂਦਾ। ਦੇਖ ਤੂੰ ਸੰਤ ਆਲਾ ਸਿੰਘ ਜੀ ਦੀ ਸੰਗਤ ਤੇ ਸੇਵਾ ਕੀਤੀ ਹੈ, ਤੇਰਾ ਆਦਰ ਹੁੰਦਾ ਹੈ ਤੇ ਸੁਖੀ ਵੀ ਹੈ। ਤੇ ਕਿਹੋ ਨੇ, ਮੈਂ ਗੁਰੂ ਹਰੀ ਸਿੰਘ ਜੀ ਦੇ ਤਿੰਨ ਬਚਨ ਮੰਨੇ ਹਨ, ਵੇਖ ਲਓ ਮੇਰੇ ਜਿਹਾ ਕੌਣ ਸੰਸਾਰ ਤੇ ਸੁਖੀ, ਆਦਰ ਪਾਉਂਦਾ ਤੇ ਚੜ੍ਹਦੀ ਕਲਾ ਵਾਲਾ ਹੈ। ਮੈਂ ਅਰਜ ਕੀਤੀ, ਉਹ ਤਿੰਨ ਬਚਨ ਕੀ ਹਨ? ਤਾਂ ਕਿਹੋ ਨੇ, ਮੈਂ ਅੱਤ ਦਾ ਸੋਧੀ ਸਾਂ ਤੇ ਭਜਨ ਘੱਟ ਫੁੱਟਦਾ ਸੀ। ਗੁਰੂ ਜੀ ਇੱਕ ਸਮੇਂ ਮੈਨੂੰ ਸੰਤ ਕੇਸਰ ਸਿੰਘ ਜੀ ਚੁੱਪ ਹੋਰਾਂ ਦੇ ਸ਼ਰਦਾਈ ਵਾਲੇ ਜੂਠੇ ਗਲਾਸ ਵਿੱਚ ਕਿਹਾ, ਸ਼ਰਦਾਈ ਪਵਾ ਛਾਕ ਲੈ। ਮੈਂ ਛਾਕ ਲਈ, ਉਸੇ ਵੇਲੇ ਭਜਨ ਆਪੇ ਹੋਣ ਲੱਗਾ ਤੇ ਰਸਨਾ ਵਿੱਚ ਰਸ ਵੀ ਪੈ ਗਿਆ। ਇੱਕ ਸਮੇਂ ਦੌਰੇ ਤੇ ਗੁਰੂ ਹਰੀ ਸਿੰਘ ਜੀ ਨਾਲ ਮੈਂ ਤੇ ਮਹਾਰਾਜ ਨਿਹਾਲ ਸਿੰਘ ਜੀ ਸਾਂ। ਜਦ ਸਭ ਨਿਗਟੀ ਗੁਰੂ ਕੇ ਸੌਂ ਗਏ ਤਾਂ ਗੁਰੂ ਹਰੀ ਸਿੰਘ ਜੀ ਕਿਹਾ, ਤੂੰ ਨਿਹਾਲ ਸਿੰਘ ਨੂੰ ਘੁੱਟ। ਮੈਂ ਘੁੱਟਣ ਲੱਗ ਪਿਆ ਤੇ ਘੰਟਾ ਭਰ ਘੁੱਟਦਾ ਰਿਹਾ। ਫੇਰ ਨਿਹਾਲ ਸਿੰਘ ਜੀ ਨੂੰ ਕਿਹੋ ਨੇ, ਹੁਣ ਤੂੰ ਪ੍ਰਤਾਪ ਸਿੰਘ ਨੂੰ ਘੁੱਟ। ਉਹ ਨਾ ਘੁੱਟਣ ਲੱਗੇ ਤਾਂ ਵਿਗਸ ਕੇ ਕਿਹੋ ਨੇ, ਲਓ ਭਾਈ ਪ੍ਰਤਾਪ ਸਿੰਘ ਬਾਜੀ ਲੈ ਗਿਆ। ਏਕ ਸਮੇਂ ਮੈਂ ਇੱਕ ਘੋੜੇ 'ਤੇ ਚੜ੍ਹਿਆ। ਉਹ ਮੁਖਤਾਰ ਦਾ ਸੀ। ਉਸ ਮੁਖਤਾਰ ਗਿਲਾ ਕੀਤਾ ਤੇ ਉਸ ਦੀ ਗੱਲ ਸੁਣ ਮੈਂ ਵੀ ਗਿਲਾ ਕੀਤਾ ਕਿ ਵੇਖੋ ਸੇਵਕ ਉਹ ਸਾਹਿਬ ਪੁਣਾ ਤੇ ਮਾਣ ਜਨਾਇਆ ਸੋ। ਗੁਰੂ ਹਰੀ ਸਿੰਘ ਜੀ ਮੈਨੂੰ ਨੇੜੇ ਸੱਦ ਸਹਿਜ ਨਾਲ ਕਿਹਾ, ਤੂੰ ਇਹੋ ਜਿਹੇ ਘੋੜੇ ਕੀ ਕਰਨੇ ਨੇ, ਤੂੰ ਹੁਣ ਸਾਡੇ ਵਾਲੀ ਕੁੱਲੀ ਘੋੜੀ ਤੇ ਚੜਿਆ ਕਰ। ਮੈਂ ਸਤ ਬਚਨ ਕੀਤਾ ਤਾਂ ਕਿਹੋ ਨੇ ਮਨ ਵਿੱਚ ਵੀ ਗਿਲਾ ਨਾ ਰੱਖੀ, ਸਦਾ ਸੁਖੀ ਰਹੇਗਾ। ਪੁਰਸ਼ਾਰਥ ਨਾ ਛੱਡੋ। ਸੰਤ ਕਰਤਾਰ ਸਿੰਘ ਜੀ ਜਲਣ ਵਾਲਿਆਂ ਜੋ ਹੁਣ ਮੇਰੇ ਪਿੰਡ ਨੇੜੇ ਹੀ ਅੰਮ੍ਰਿਤਸਰ ਵੱਡੇ ਰਹਿੰਦੇ ਹਨ, ਇੱਕ ਦਿਨ ਮੈਨੂੰ ਆ ਕਿਹਾ, ਜੇ ਤੂੰ ਸਤਿਗੁਰੂ ਜੀ ਦੇ ਸਿੱਖਿਆ ਭਰੇ ਬਚਨ ਲਿਖਦਾ ਤਾਂ ਮੈਂ ਵੀ ਤੈਨੂੰ ਏਕ ਸਮੇਂ ਦੇ ਸਿੱਖਿਆ ਭਰੇ ਬਚਨ ਸੁਣਾਉਂਦਾ ਹਾਂ। ਸੰਤ ਮੰਗਲ ਸਿੰਘ ਜੀ ਢੋਟੀਆਂ ਵਾਲਿਆਂ ਦੇ ਘਰ ਇੱਕ ਸਮੇਂ ਕੁਝ ਦਿਨ ਸਤਿਗੁਰੂ ਟਿਕੇ ਸੀ। ਮੈਂ ਵੀ ਜਥੇ ਸਮੇਤ ਸਾਥ ਸਾਂ। ਇੱਕ ਦਿਨ ਸਵੇਰੇ ਹੀ ਆਪਣੇ ਨਾਗਰੀ ਗੁਰਦਿੱਤ ਸਿੰਘ ਮੁੰਡਾਲੀਏ ਤੋਂ ਨਰਮ ਨਰਮ ਫੁਲਕੇ ਲਹਾ ਛਾਕ ਰਿਹਾ ਸਾਂ। ਸਤਿਗੁਰੂ ਜੀ ਚੁੱਪ ਚੁਪੀਤਿਆਂ ਆ ਮੇਰੇ ਮੋਢਿਆਂ ਤੋਂ ਫੜ ਮੈਨੂੰ ਕਿਹਾ, ਤੇਰੇ ਭਲੇ ਲਈ ਮਤ ਦਿੰਦਾ ਹਾਂ, ਗੁੱਸਾ ਨਾ ਕਰੀ। ਗੁੱਸਾ ਕੀਤਿਆਂ ਮਤ ਨਹੀਂ ਆਉਂਦੀ, ਤੈਨੂੰ ਸੰਤਾਂ ਵਾਲੀ ਪੂਛਲ ਉੱਗ ਪਈ ਏ। ਮੈਂ ਕਿਹਾ, ਭੁੱਖ ਲੱਗੀ ਸੀ ਤਾਂ ਕਿਹੋ ਨੇ, ਤੇਰੇ ਤੇ ਅਜੇ ਕਈ ਵੇਲੇ ਆਉਣੇ ਨੇ, ਤੂੰ ਪੁਰਸ਼ਾਰਥ ਨਾ ਛੱਡੀ, ਅਜੇ ਬਾਲਕ ਹੈ 24-25 ਸਾਲ ਦਾ। ਇਹ ਜੋ ਸਿੱਖ ਹਨ ਇਹ ਦਸਵੇਂ ਗੁਰਾਂ ਨੂੰ ਵੀ ਛੱਡ ਗਏ ਸੀ, ਇਹਨਾਂ ਦੀ ਕੀ ਪ੍ਰਤੀਤ ਹੈ। ਰਾਮ ਚੰਦਰ ਜੀ ਨੂੰ ਗੁਰੂ ਵਸ਼ਿਸ਼ਠ ਜੀ ਕਿਹਾ ਸੀ, ਹੇ ਰਾਮ ਤੇਰਾ ਪੁਰਸ਼ਾਰਥ ਹੀ ਦੇਵ ਹੈ। ਤੇ ਕਿਹੋ ਨੇ, ਮੈਂ ਇਹ ਨਹੀਂ ਕਹਿੰਦਾ ਕਿ ਤੂੰ ਕਿਸੇ ਨੂੰ ਨਾਲ ਨਾ ਰੱਖ, ਪਰ ਆਪਣੀ ਕਿਰਿਆ ਆਪ ਸਾਧਿਆ ਕਰ, ਤੇ ਸਗੋਂ ਹੋ ਸਕੇ ਤਾਂ ਕਿਸੇ ਹੋਰ ਸਦੀਪ ਹੀ ਆਪ ਤੋਂ ਵੱਡਾ ਜਾਣ ਤੇ ਆਪਣਾ ਭਲਾ ਹੁੰਦਾ ਜਾਣ, ਸੇਵਾ ਕਰਿਆ ਕਰ। ਇਹ ਬਚਨ ਸੁਣਾਏ ਸੰਤ ਕਰਤਾਰ ਸਿੰਘ ਜੀ ਵੈਰਾਗੀ ਹੋ ਗਏ ਤੇ ਕਿਹੋ ਨੇ, ਮੇਰੇ ਤੇ ਠੀਕ ਹੀ ਕਈ ਵੇਲੇ ਭਾਣੇ ਵਰਤੇ ਹਨ, ਮੈਂ ਪੁਰਸ਼ਾਰਥ ਨਹੀਂ ਛੱਡਿਆ, ਜਿਸ ਕਰਕੇ ਸੁਖੀ ਹੀ ਰਿਹਾ ਹਾਂ। ਊਧਮ ਸਿੰਘ ਕੱਕੜ ਦੀ ਬਿਰਤੀ। ਇੱਕ ਸਿੱਖ ਜੋ ਕੱਕੜ ਅੰਮ੍ਰਿਤਸਰ ਦੇ ਨੇੜੇ ਦਾ ਸੀ, ਉਸ ਮੈਨੂੰ ਕਿਹਾ, ਤੂੰ ਊਧਮ ਸਿੰਘ ਕੱਕੜ ਦੀ ਵੀ ਕੋਈ ਵਾਰਤਾ ਜਾਣਦਾ ਹੈ? ਮੈਂ ਕਿਹਾ, ਇੰਨਾ ਹੀ ਜਾਣਦਾ ਹਾਂ, ਉਸ ਵੱਲ ਮੇਰੀ ਭੂਆ ਮਾਂਗੇਵਾਲ ਦੇ ਦੋ ਪੁੱਤਰ ਵਿਆਹੇ ਹੋਏ ਸੀ, ਵਸਾਵਾ ਸਿੰਘ ਤੇ ਫੌਜਾ ਸਿੰਘ। ਉਹਨਾਂ ਦੀ ਸੰਤਾਨ ਹੁਣ ਬਾਲੂ ਕਰਨਾਲ ਦੇ ਜ਼ਿਲ੍ਹੇ ਵਿੱਚ ਏ। ਊਧਮ ਸਿੰਘ ਦੀਆਂ ਧੀਆਂ ਵੀਰ ਕੌਰ ਤੇ ਰੂਪ ਕੌਰ ਦੱਸਦੀਆਂ ਸੀ, ਬਾਪੂ ਜੀ ਸਾਥੋਂ ਕਈ ਵਾਰ ਕਵੇਲੇ ਵੀ ਲੰਗਰ ਕਰਾਉਂਦੇ ਹੁੰਦੇ ਸੀ। ਮੈਂ ਇੱਕ ਵਾਰ ਕੱਕੜੀ ਜਾ ਵੀ ਦੇਖਿਆ ਸੀ, ਪੁਲ ਨਹਿਰ ਦੇ ਨੇੜੇ ਰੁੱਖਾਂ ਦੀ ਛਾਵੇਂ ਮਹਿਰਾ ਬੈਠਾ ਸੀ, ਜਲਦੀਆਂ ਮੱਟੀਆਂ ਭਰ ਤੇ ਪ੍ਰਸ਼ਾਦੇ ਧਾਰ। ਜਾਂ ਇੱਕ ਵਾਰੀ ਊਧਮ ਸਿੰਘ ਨੂੰ ਮੈਂ ਭੈਣੀ ਸਾਹਿਬ ਸਤਿਗੁਰੂ ਜੀ ਨੂੰ ਮੱਥਾ ਟੇਕਦਿਆਂ ਦੇਖਿਆ ਸੀ, ਉਸ ਸਿੱਖ ਕਿਹਾ, ਤੂੰ ਉਸ ਨੂੰ ਜਿੱਥੋਂ ਲਾਗ ਇਹ ਲੱਗੀ ਹੈ ਸੋ ਵਾਰਤਾ ਤੇ ਹੋਰ ਉਸਦੇ ਬਚਨ ਵੀ ਸੁਣੇ ਹਨ। ਮੈਂ ਕਿਹਾ, ਸੰਤ ਜੀ ਤੁਸੀਂ ਹੀ ਕਿਰਪਾ ਕਰੋ। ਤਾਂ ਉਸ ਸਾਧ ਕਿਹਾ, ਗੁਰੂ ਹਰੀ ਸਿੰਘ ਜੀ ਦਾ ਦੌਰਾ ਕੱਕੜਾਂ ਦੇ ਕੋਲੋਂ ਦੀ ਜਾ ਰਿਹਾ ਸੀ। ਊਧਮ ਸਿੰਘ ਗਿੱਲ ਨੇ ਅੱਗੋਂ ਹੋ ਘੋੜੇ ਫੜੇ ਤੇ ਅਰਜ ਕੀਤੀ, ਜਲ ਪ੍ਰਸ਼ਾਦ ਛੱਕ ਕੇ ਜਾਓ। ਸਤਿਗੁਰੂ ਜੀ ਕਿਹਾ, ਤੂੰ ਕਿਵੇਂ ਦਾ ਮਤਾ ਧਾਰ, ਭਾਵ ਹਿਰਦੇ ਲੈ ਲੰਗਰ ਸਾਨੂੰ ਕਿਹਾ ਹੈ। ਊਧਮ ਸਿੰਘ ਕਿਹਾ, ਸਾਡੇ ਪਾਸ ਸਰਦੇ ਪੁੱਜਦੇ ਲੋਕ ਲੱਸੀ ਮਿੱਠਾ ਜਲ ਤੇ ਗਰਮੀਆਂ ਵਿੱਚ ਪਾਂਧੀਆਂ ਨੂੰ ਪ੍ਰਸ਼ਾਦੇ ਦਿੰਦੇ ਹਨ, ਆਪਣੇ ਵਡਿਆਈ ਤੇ ਚੌਧਰ ਲਈ ਤੇ ਦੂਜਿਆਂ ਨੂੰ ਨਿਮਾਣੇ ਜਨਾਉਣ ਲਈ। ਗੁਰੂ ਜੀ ਕਿਹਾ, ਤੂੰ ਭਜਨ ਪੁੱਛ ਲੈ ਤੇ ਦਿੱਤੀ ਮੱਤ ਹੋਰ ਚੇਤੇ ਰੱਖ, ਤਾਂ ਸਾਧ ਕੁਝ ਛਾਕ ਲੈਣਗੇ। ਊਧਮ ਸਿੰਘ ਸੱਤ ਭਜਨ ਕੀਤਾ ਤੇ ਗੁਰੂ ਜੀ ਇੱਕ ਸਾਧ ਤੋਂ ਭਜਨ ਦਵਾ ਕਿਹਾ, ਸਭ ਕੁਝ ਗੁਰੂ ਦਾ ਸਮਝ, ਗੁਰੂ ਅਰਥ ਹੀ ਕਰਨਾ ਤੇ ਜਗਤ ਦੀ ਮਾਣ ਵਡਿਆਈ ਤੋਂ ਭਜਣਾ, ਮਾਂ ਸ਼ਰਾਬ ਨਹੀਂ ਵਰਤਣਾ। ਊਧਮ ਸਿੰਘ ਕਿਹਾ, ਇਹ ਮੈਂ ਅੱਗੇ ਹੀ ਨਹੀਂ ਵਰਤਦਾ। ਸਾਧਾਂ ਥੋੜ੍ਹਾ ਜਲ ਦੁੱਧ ਮਿੱਠਾ ਛਕਿਆ। ਉਦੋਂ ਬਾਅਦ ਊਧਮ ਸਿੰਘ ਆਏ ਨੂੰ ਕਹੇ, ਤੇਰਾ ਭਾਗ ਗੁਰੂ ਕੀ ਦਾਤ ਏ, ਭਾਈ ਛੱਕ ਕੇ ਜਾਓ। ਮਾੜੇ ਲੋਕਾਂ ਦੀਆਂ ਧੀਆਂ ਵਿਆਹੁੰਦਾ ਤੇ ਸਭ ਨੂੰ ਇੱਕ ਰਸ ਜਲ ਪ੍ਰਸ਼ਾਦਾ ਦਿੰਦਾ ਸੀ। ਏਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਸ ਭੈਣੀ ਸਾਹਿਬ ਅਰਜ ਕੀਤੀ, ਉਸ ਬਘਿਆੜ ਗਰੀਬਾਂ ਦੇ ਵਾੜਿਆਂ ਚੋਂ ਤੇ ਇੱਜੜਾਂ ਚੋਂ ਨੁਕਸਾਨ ਕਰਦੇ ਹਨ, ਕਿਵੇਂ ਕਰੀਏ? ਤਾਂ ਸਤਿਗੁਰੂ ਜੀ ਕਿਹਾ ਸੀ, ਘੋੜੀਆਂ ਮਗਰ ਲਾ ਭਜਾ ਦਿਆ ਕਰੋ, ਫੇਰ ਨਾ ਨੇੜੇ ਆਉਣਗੇ। ਇਸ ਦਾ ਇੱਕ ਪੁੱਤਰ ਵੀਰ ਸਿੰਘ ਜਿਸ ਦਿਨ ਕੋਈ ਰਾਤ ਨੂੰ ਪ੍ਰਾਹੁਣੇ ਨਾ ਆਉਣੇ ਆਪ ਪ੍ਰਸ਼ਾਦਾ ਨਹੀਂ ਛਕਦਾ ਸੀ ਤੇ ਕਹਿੰਦਾ ਸੀ, ਅੱਜ ਸਾਡੇ ਤੇ ਰੱਬ ਰਿੰਝ ਹੈ। ਇੱਕ ਪੁੱਤਰ ਇਸ ਦਾ ਕਿਸੇ ਨੇ ਮਾਰ ਦਿੱਤਾ ਸੀ। ਹਾਕਮ ਆਏ ਤੇ ਊਧਮ ਸਿੰਘ ਕਿਹਾ ਸੀ, ਉਹ ਗੁਨਾਹੀ ਸੀ, ਮਾਰਿਆ ਗਿਆ। ਮਾਰਨ ਵਾਲੇ ਦਾ ਕੀ ਕਸੂਰ ਹੈ, ਉਸ ਨੂੰ ਵਰਜ ਰਿਹਾ ਸਾਂ। ਸਾਡਾ ਸਾਊਆਂ ਦਾ ਇਹ ਧਰਮ ਨਹੀਂ ਸੀ। ਉਸ ਊਧਮ ਸਿੰਘ ਏਕ ਸਮੇਂ ਔਰ ਲੱਗੀ ਘਰ ਨਹਿਰ ਦਾ ਟੱਕ ਪਿੰਡ ਤੋਂ ਕਰਾਇਆ ਤੇ ਕਈ ਨਗਰ ਰੇਜ ਕਰਾ ਦਿੱਤੇ ਤੇ ਫਿਰ ਆਪ ਹੀ ਲੋਕਾਂ ਨੂੰ ਕਹਿ ਲੰਗਰ ਲਾ ਟੱਕ ਬੰਨਣ ਪੀ ਲਾਈ ਦੁਨੀਆ। ਹਾਕਮ ਆਏ ਕਿਹਾ ਵੱਖਰਾ ਮੋਗਾ ਲਵਾ ਲੈ ਤਾਂ ਕਿਹੋ ਸੂ ਸਭ ਨੂੰ ਨਗਰਾਂ ਦਾ ਸਾਂਝਾ ਮੋਗਾ ਵੱਡਾ ਕਰੋ। ਸੋ ਵੱਡਾ ਹੋਇਆ। ਊਧਮ ਸਿੰਘ ਬਿਨ ਨਹਾਤੇ ਤੇ ਮਾਸ਼ਰਾ ਵਰਤਣ ਵਾਲੀ ਦੁਕਾਨ ਤੋਂ ਕਦੇ ਨਾ ਜਲ ਪ੍ਰਸ਼ਾਦਾ ਛਕਦਾ ਸੀ। ਰੰਗ ਲਾਲ ਤੇ ਧਰਮੀ ਜਮਾਲ ਸੀ ਉਸਦਾ। 25 ਸਾਉਣ ਨਕੌੜੇ ਗੁਰਵਾਰ ਹੋਇਆ, ਆਸਾ ਦੀ ਵਾਰ ਲੱਗੀ। ਸਰਦਾਈ ਸੋਧੀਆਂ ਲਈ ਸਾਹਿਬ ਸਿੰਘ ਮਿਸਤਰੀ ਦੇ ਘਰ ਤੇ ਧਰਮਸਾਲੇ ਖੁੱਲਿਆਂ ਲਈ ਬਣੀ ਵਰਤੀ। ਅਗਲਾ ਗੁਰੂਵਾਰ ਹਮਾਓ ਖੇੜੇ ਦੀ ਸੰਗਤ ਅਰਜ ਕਰ ਮੰਗਿਆ। ਨਕੌੜੇ ਬਾਵਾ ਸਿੰਘ ਮਾਨਪੁਰੀ ਤੇ ਨਿਰੰਜਣ ਸਿੰਘ ਮਜ਼ਬੀ ਵੱਲ ਚਰਨ ਸਤਿਗੁਰੂ ਜੀ ਪਾਏ। ਇੱਕ ਦੋ ਪਿੰਡੀ ਕੌਡੀ ਦੇ ਘੋਲ ਹੋਏ। ਸੁਣ ਬਚਨ ਕੀਤੋ ਨੇ ਇਸ ਦਿਨ ਨਰੋਲ ਕੀਰਤਨ ਤੇ ਸੇਵਾ ਹੀ ਹੋਵੇ, ਹੋਰੀ ਦਿਨੀ ਭਾਵੇਂ ਉਹ ਪੀ ਹੋਣ। ਰੱਖ ਵਿੱਚ ਤਿੰਘਾਣੇ। ਗੁਰੂ ਕੀ ਰੱਖ ਵਿੱਚ ਸੰਤ ਨਗਰ ਤੇ ਅੰਮ੍ਰਿਤਸਰ ਦੇ ਸਿੱਖ ਚੋਰੀ ਵੀ ਰਾਖਿਆਂ ਤੋਂ ਜੋਰੀ ਵੀ ਪਸ਼ੂ ਚਾਰਦੇ, ਨਾ ਮੁੜਦੇ ਜਾਣ। ਸਤਿਗੁਰੂ ਜੀ ਕਿਹਾ ਅਸਾਂ ਸਿੱਖਾਂ ਨਾਲ ਲੜਨਾ ਨਹੀਂ, ਜੇ ਤੁਸਾਂ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਅਸੀਂ ਸਵਾਬ ਚੁੱਕ ਭੈਣੀ ਸਾਹਿਬ ਚਲੇ ਜਾਂਦੇ ਹਾਂ, ਤੁਸੀਂ ਸਭ ਕੁਝ ਸਾਂਭੋ। ਅਖੀਰ ਸਾਉਣ ਥੋੜ੍ਹੀ ਵਰਖਾ ਹੋਈ, ਘਰ ਘਾਹ ਫੁੱਟਿਆ ਸੀ। ਕੰਧਾਰ ਸਿੰਘ ਤੇ ਲਾਲ ਸਿੰਘ ਸੰਤ ਨਗਰੀਆ ਰੱਖ ਦੀ ਰਾਖੀ ਦਾ ਜੁੰਮਾ ਲਿਆ ਤੇ ਇੱਕ ਦੋਹਾਂ ਪਸ਼ੂਆਂ ਨੂੰ ਰਾਣੀਏ ਫਾੜ ਕੇ ਜਾ ਦਿੱਤਾ ਤਾਂ ਰੱਖ ਵੱਲੋਂ ਡੱਕਾ ਧੱਕੇ ਚੋਰੀ ਦਾ ਪਿਆ ਤਾਂ ਸੰਤ ਨੇ ਜਾਣਿਆ ਹੁਣ ਧਰਮ ਦੀ ਨਹੀਂ ਕਰਮ ਦੀ ਗੱਲ ਚੱਲਦੀ ਹੈ। ਖੇੜੇ 32 ਸਾਉਣ ਗੁਰਵਾਰ ਹੋਇਆ, ਰਾਤ ਥੋੜ੍ਹੀ ਹੀ ਸੰਗਤ ਪੁੱਜੀ। ਆਸਾ ਦੀ ਵਾਰ ਲੱਗੀ ਤੇ ਅਗਲਾ ਗੁਰਵਾਰ ਸੰਤ ਨਗਰ ਦੀ ਸੰਗਤ ਵੱਲੋਂ ਹੋਇਆ। ਸੱਤ ਭਾਦਰੋਂ ਦੋਵੇਂ ਬਾਬੇ ਆਸਾ ਦੀ ਵਾਰ ਵਿੱਚ ਪੁੱਜੇ, ਸਤਿਗੁਰੂ ਜੀ ਦੌੜੇ ਗਏ ਸੀ। ਅਗਲਾ ਗੁਰਵਾਰ ਦਮਦਮੇ ਦੀ ਸੰਗਤ ਮੰਗਿਆ, ਤੇਜਾ ਸਿੰਘ ਲਾਲੇ ਪੁਰੀਆਂ ਤਾਂ ਨਾਲੀ ਲੰਘ 10-12 ਮੁੰਡੇ ਸ਼ਬਦ ਪੜ੍ਹਨ ਆਸਾ ਦੀ ਵਾਰ ਲਾਉਣ ਵਾਲੇ ਲੈ ਪੁੱਜਾ। ਹਰ ਗੁਰਵਾਰ ਤੇ ਜਿਵੇਂ ਪੁੱਜਦਾ ਸੀ ਮੁੱਢੋਂ। ਅਗਲਾ ਗੁਰਵਾਰ ਸੰਤਾਂ ਵਾਲੀ ਦੀ ਸੰਗਤ ਅਰਜ ਕਰ ਮੰਗਿਆ ਦਮਦਮਿਓ 14 ਭਾਦਰੋਂ ਨੂੰ। ਕਸ਼ਮੀਰ ਕਿਹੜੀ ਤਾਸੀਰ। ਇਹਨੀ ਦਿਨੀ ਪਾਕਿਸਤਾਨ ਦੇ ਪ੍ਰਧਾਨ ਲਿਆਕਤ ਅਲੀ ਨੂੰ ਭਾਰਤ ਦਿੱਲੀ ਸੱਦਿਆ, ਸੋ ਨਾ ਆਇਆ। ਜਵਾਹਰ ਲਾਲ ਨੂੰ ਪਾਕਿਸਤਾਨੀਆਂ ਕਰਾਚੀ ਸੱਦਿਆ, ਸੋ ਪੀ ਨਾ ਗਿਆ ਤਾਂ ਲਿਆਕਤ ਅਲੀ ਕਰਾਚੀ ਮੁੱਕਾ ਦਿਖਾ ਕਿਹਾ ਹੱਸ ਕੇ, ਮੰਨ ਕੇ ਤੇ ਭਾਰਤੀ ਕਸ਼ਮੀਰ ਨਹੀਂ ਦਿੰਦੇ, ਮੈਂ ਲੜ ਕੇ ਲਵਾਂਗਾ। ਜਵਾਹਰ ਲਾਲ ਦਿੱਲੀ ਅਸ਼ੋਕ ਚੱਕਰ ਦਿਖਾ ਕਿਹਾ ਅਸੀਂ ਚਾਹੁੰਦੇ ਹਾਂ ਅਮਨ, ਜੰਗ ਨਹੀਂ ਚਾਹੁੰਦੇ। ਇਹ ਅਖਬਾਰਾਂ ਤੇ ਛਪਿਆ ਤੇ ਜਵਾਹਰ ਲਾਲ ਦੀ ਬੜੀ ਸ਼ੋਭਾ ਹੋਈ ਹਰ ਮੁਲਕ ਵੱਲੋਂ। ਹੱਦਾਂ ਤੇ ਗੜਬੜੀ ਕਰ ਫਿਰੋਜ਼ਪੁਰ, ਅੰਮ੍ਰਿਤਸਰ, ਬਟਾਲਾ, ਜਲੰਧਰ ਵੱਲੋਂ ਲੋਕ ਅੱਗੇ ਦੇ ਡਰੇ ਹੋਏ। ਬਿਆਸ ਤੇ ਸਤਲੁਜ ਤੋਂ ਉਰੇ ਤੇ ਦਿੱਲੀ ਹਿਸਾਰ ਵੱਲ ਭਾਜੜਾਂ ਅਤੇ ਜੀ ਲਿਆ ਰਹੇ ਸੀ। ਸਾਡੇ ਪਿੰਡਾਂ ਵਿੱਚ ਭੀੜ ਵੱਧ ਗਈ ਸੀ। ਕਸ਼ਮੀਰ ਦੇ ਫੈਸਲੇ ਲਈ ਵੱਡੀ ਸਾਂਝੀ ਮੁਲਕਾਂ ਦੀ ਕੌਂਸਲ ਬੈਠੀ ਸੀ ਵਿਚਾਰਾਂ ਕਰਨ ਲਈ। ਸਤਿਗੁਰੂ ਜੀ ਸਮੇਂ ਦੀ ਵਿਚਾਰ ਲਈ ਸਭ ਸੂਬੇ ਦੇ ਜਥੇਦਾਰ ਲੁਧਿਆਣੇ ਸੱਦੇ ਸੀ। 25 ਸਾਉਣ ਨੂੰ ਜੀਵਨ ਨਗਰੋਂ ਚੱਲ ਡੱਬ ਵਾਲੀਆਂ ਉਰੇ ਸੜਕ ਤੇ ਡਿੱਗੀ ਤੇ ਰਾਤ ਰਹੇ, ਇਸ਼ਨਾਨ ਕਰ 26 ਨੂੰ ਲੁਧਿਆਣੇ ਪੁੱਜੇ। ਸਰਦਾਰ ਆਤਮਾ ਸਿੰਘ ਜੀ, ਦਇਆ ਸਿੰਘ ਜੀ, ਸੰਤ ਟਹਿਲ ਸਿੰਘ ਜੀ, ਆਲਮ ਜੀ ਆਦਿ ਨੂੰ ਕੁਝ ਵਿਚਾਰ ਕਰ ਕਿਹੋ ਨੇ, ਮਹਾਰਾਜ ਨਿਹਾਲ ਸਿੰਘ ਜੀ ਜੋ ਕਹਿਣ ਸੋ ਕਰਨਾ। ਰਵਾਲਸਰ ਨੂੰ ਢੋਲੇਵਾਲ ਲੰਗਰ ਕਰ ਅਹੀਆਪੁਰ, ਬੁੱਧ ਸਿੰਘ ਕੋਟਲੀ, ਰਾਮਦਾਸਾਂ, ਜ਼ਿਲ੍ਹਾ ਸਿਆਲਕੋਟ ਦੇ ਵੱਲ ਚਰਨ ਪਾਏ। ਅਗਲੇ ਰੋਜ਼ ਲਾਡਪੁਰ ਲੰਗਰ ਕਰ ਟਹਿਲ ਸਿੰਘ ਕਿਆਮਪੁਰ ਦੇ ਵੱਲ ਰਾਤ ਰਹੇ। ਗੁਰਦਾਸਪੁਰ ਦਲੀਪ ਸਿੰਘ ਰਾਜੇ ਜੰਗ ਲਾਹੌਰ ਦੇ ਘਰ ਲੰਗਰ ਕੀਤਾ। ਇੱਥੇ ਹੀ ਲਾਲ ਸਿੰਘ ਕੱਟਿਆਂ ਵਾਲੀਏ ਦਾ ਪੁੱਤਰ ਬਲਵੰਤ ਸਿੰਘ ਨੱਤ SDO ਆਏ ਚਰਨੀ ਲੱਗਾ। ਰਾਤ ਜੋਗਿੰਦਰ ਨਗਰ, ਸਵੇਰੇ ਮੰਡੀ ਪੁੱਜੇ। ਰਾਜਾ ਤੇ ਹੋਰ ਹਾਕਮ ਆਏ, ਚਰਨੀ ਲੱਗੇ। ਸਮੇਂ ਬਾਬਤ ਵਿਚਾਰ ਹੋਈ ਤੇ ਕਿਹੋ ਨੇ ਰਵਾਲਸਰ ਜ਼ਮੀਨ ਲੈਣੀ ਹੈ। ਉਹਨਾਂ ਕਿਹਾ ਦਰਖਾਸਤਾਂ ਸਿੱਖ ਦੇਣ, ਅਸੀਂ ਮਨਜ਼ੂਰ ਕਰ ਦੇਵਾਂਗੇ। ਕੁਝ ਦਿਨ ਮੰਡੀ ਸੁਖੇਤ ਰਹੇ। ਨੌ ਭਾਦਰੋਂ ਨਗਰੋਟੇ, 27 ਅਗਲੇ ਰੋਜ਼ ਪਠਾਨਕੋਟ ਪਾਸ ਕਿਲ੍ਹਾ ਜਮਾਲਪੁਰ ਵਿੱਚ ਦਲੀਪ ਸਿੰਘ ਦੇ ਘਰ ਚਰਨ ਪਾਏ। ਜਲ ਦੁੱਧ ਸਿੱਖਾਂ ਛਕਿਆ। ਪਹਾੜਾਂ ਚੋਂ ਵਾਪਸੀ। ਗੁਰਦਾਸਪੁਰ ਤਿੱਪੜੀ ਕੈਨਾਲ ਕਾਲੋਨੀ ਬਲਵੰਤ ਸਿੰਘ ਵੱਲੋਂ ਉਹ ਲਾਭ ਸਿੰਘ ਦੇ ਵਾੜੇ ਦੇ ਸਿੱਖਾਂ ਵੱਲ ਲੰਗਰ ਕਰ ਰਾਤ ਬਿਜਲੀ ਵਾਲ ਸਵੇਰੇ ਇੱਕ ਸਿੱਖ ਦੀ ਬੀਬੀ ਦਾ ਆਨੰਦ ਹੋਇਆ ਤੇ ਅੰਮ੍ਰਿਤਸਰ ਕੇਰ ਸਿੰਘ ਮਾਨ ਘਰ ਆ ਲੰਗਰ ਕੀਤਾ ਤੇ ਜਲੰਧਰ ਡਾਕਟਰ ਸ਼ਮਸ਼ੇਰ ਸਿੰਘ ਜੀ ਨੂੰ ਦੰਦ ਦਿਖਾ ਭੈਣੀ ਸਾਹਿਬ ਪੁੱਜੇ। ਸਵੇਰੇ ਕਰਨਾਲ ਸਰਦਾਰ ਅਨੂਪ ਸਿੰਘ ਤੇ ਸੰਤ ਕੌਰ ਨੂੰ ਦਰਸ਼ਨ ਦੇ ਦਿੱਲੀ ਸੁੱਚਾ ਸਿੰਘ ਦੇ ਘਰ ਆ ਲੰਗਰ ਛਕਿਆ। ਰਾਤ ਕਰਨਾਲ ਹੀ ਆ ਬਰਾਜੇ। ਸਵੇਰੇ ਪਟਿਆਲੇ ਚੱਕਰਵਰਤੀ ਜੀ ਨੂੰ ਮਿਲ ਰਾਜੇ ਦੀਆਂ ਗਊਆਂ ਮੱਝਾਂ ਦੇਖ ਚੱਕ ਭਾਈ ਵਜੀਰ ਸਿੰਘ ਦੇ ਪਿੰਡ ਸੰਗਤ ਵੱਲੋਂ ਸੰਤ ਅਤਰ ਸਿੰਘ ਜੀ ਨਿਮਿੱਤ ਕੀਤੇ ਮੇਲੇ ਤੇ ਦਰਸ਼ਨ ਦਿੱਤੇ। ਪਾਠ ਦਾ ਭੋਗ ਪਿਆ, ਇੱਕ ਆਨੰਦ ਵੀ ਹੋਇਆ। ਸਵੇਰੇ ਮਧੇ ਗੁਰਦਿਆਲ ਸਿੰਘ ਵੱਲ ਚਰਨ ਪਾਏ ਤੇ ਜੰਡ ਵਾਲੇ ਪ੍ਰੇਮ ਸਿੰਘ ਦੇ ਘਰ ਪ੍ਰਸ਼ਾਦ ਛਕ ਬਿਰਾਜੇ ਰਾਤ ਜੀਵਨ ਨਗਰ ਵਿਖੇ। 15 ਭਾਦਰੋਂ ਜੀਵਨ ਨਗਰ ਆਏ, ਸਤਿਗੁਰੂ ਜੀ ਦਰਸ਼ਨ ਦਿੱਤੇ 9 ਵਜੇ। 17 ਭਾਦਰੋਂ ਦੁਆਲੇ ਦੇ ਨਗਰਾਂ ਦੀ ਸੰਗਤ ਦਰਸ਼ਨ ਕਰਨ ਆਈ। ਮੈਂ ਵੀ ਸੰਤ ਆਲਾ ਸਿੰਘ ਜੀ ਨਾਲ ਆਚਰਨੀ ਲੱਗ ਰੋਇਆ ਤੇ ਕਿਹਾ, ਚੋਖਾ ਚਿਰ ਬਾਹਰ ਗਏ ਕਿਉਂ ਲਾਂਦੇ ਹੋ? ਤਾਂ ਕਿਹੋ ਨੇ, ਮੈਂ ਤੁਹਾਡਾ ਤੇ ਇਹਨਾਂ ਨਗਰਾਂ ਦਾ ਹੀ ਤੇ ਨਹੀਂ, ਮੈਨੂੰ ਸਭ ਦਾ ਪਿਆਰ ਰੱਖਣਾ ਪੈਂਦਾ ਹੈ। ਆਪ ਨੇ ਪਸ਼ੂਆਂ ਵੱਲ ਤੇ ਵਰਨੀ ਵੱਲ ਫੇਰਾ ਮਾਰਿਆ, ਬਿਰਧਾਂ ਅੰਨਿਆਂ ਸਾਧੂਆਂ ਨੂੰ ਨਿਆਸਰਿਆਂ ਟਿਕਿਆਂ ਨੂੰ ਦਰਸ਼ਨ ਦੇ ਬਚਨ ਕੀਤੋ ਨੇ। ਇਹਨਾਂ ਦੀ ਸੇਵਾ ਦਾ ਫਲ ਬੜਾ ਹੈ, ਬੰਦਗੀ ਇਹਨਾਂ ਦੀ ਰਾਮ ਲੇਖੇ ਹੀ ਲੱਗਦੀ ਹੈ। ਤੇ ਦੱਸਿਓ ਨੇ, ਮੰਡੀ ਵੱਲ ਇਸ ਸਾਲ ਬਹੁਤ ਵਰਖਾ ਹੋਈ ਹੈ, ਜੇ 1 ਘੰਟਾ ਹੋਰ ਹੁੰਦੀ ਤਾਂ ਕਈ ਮਕਾਨ ਡੁੱਬ ਜਾਣੇ ਸੀ। ਸੰਤ ਰਲਾ ਸਿੰਘ ਦੀ ਕੁਟੀਆ ਤੱਕ ਪਾਣੀ ਚੜ ਗਿਆ ਸੀ ਬਿਆਸ ਦਾ, ਸੋ ਢਹਿ ਗਈ ਹੈ। ਸੇਠ ਮਹਿਲ ਸਿੰਘ ਤੇ ਕਿਰਪਾ। ਸਤਿਗੁਰੂ ਜੀ ਨੇ ਦੱਸਿਆ, ਇਸ ਫੇਰੇ ਸੇਠ ਮਹਿਲ ਸਿੰਘ ਗੁੱਜਰਾਂ ਵਾਲੀਆਂ ਦਾ ਚਿਰ ਦਾ ਅੜਿਆ ਗਿਲਾ ਮੁੱਕਾ ਹੈ, ਮੰਡੀਓ ਸਿੱਖ ਵਿੱਚ ਪੈ ਯਤਨ ਕਰਦੇ ਸੀ। ਮੈਂ ਰਾਤ ਕਹਿ ਦਿੱਤਾ ਸੀ, ਜੇ ਸੇਠ ਜੀ ਨਹੀਂ ਆਉਂਦੇ ਤਾਂ ਮੈਂ ਉਹਨਾਂ ਕੋਲ ਚਲਾ ਜਾਂਦਾ ਹਾਂ। ਇਹ ਸੁਣ ਸੇਠ ਜੀ ਨੇ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹ, ਮੇਰੇ ਅੰਦਰੋਂ ਵੀ ਕੰਮ ਮੁੱਕੇ। ਸਵੇਰੇ ਅੱਗੋਂ ਆ ਮਿਲੇ ਤੇ ਕਿਹੋ ਨੇ, ਮੇਰਾ ਵਾਲ ਨਿਕਲ ਗਿਆ ਹੈ, ਜੋ ਮੈਂ ਕਹਿੰਦਾ ਸਾਂ ਸਾਰੀ ਸਿੱਖੀ ਬੇਤਬਾਰੀ ਹੋ ਗਈ ਹੈ, ਆਪਣੇ ਸਾਹਮਣੇ ਹੀ ਪੜਚੋਲ ਕਰ ਆਨੰਦ ਕਰਦੇ ਹਨ। ਮੈਂ ਹੋਰ ਅਰਥ ਲਾਉਂਦਾ ਸਾਂ ਤੇ ਨਿਕਲਿਆ ਹੋਰ ਹੈ, ਜੋ ਸਤਿਗੁਰ ਰਾਮ ਸਿੰਘ ਜੀ ਦਾ ਹੁਕਮ ਹੈ, ਆਨੰਦ ਸੰਗਤ ਦੇ ਸਮਾਗਮਾਂ ਮੈਂ ਹੀ ਕਰਨੇ, ਸੋ ਨਹੀਂ ਸਾਂ। ਗਿਲੇ ਵਿੱਚ ਪੈ ਸੋਚਦਾ, ਗੁਪਤ ਅਰਜ ਸੁਣ ਭੁਲੇਖਾ ਕੱਢਿਆ ਹੈ ਤੇ ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ, ਵਾਕ ਸੱਚਾ ਹੋਇਆ ਹੈ। ਹੋਲਾ ਮੰਡੀ ਨੂੰ ਸਤਿਗੁਰੂ ਜੀ ਦੱਸਿਆ, ਹੋਲਾ ਮੰਡੀ ਹੀ ਕਰਨਾ ਮਨ ਆਏ ਹਾਂ, ਇੱਧਰ ਕਿਸੇ ਚਾਰਾ ਨਾ ਸੀ ਕੀਤਾ ਤੇ ਉਹ ਮੰਗਦੇ ਸੀ। ਤੇ ਦੱਸਿਓ ਨੇ, ਵਧੋ ਮੱਲੀ ਵਾਲੇ ਲਾਭ ਸਿੰਘ ਸਾਹਿਬ ਸਿੰਘ ਜੀ ਦੀ ਮਾਤਾ ਨੇਤਰਹੀਨ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿਤ ਗ੍ਰੰਥ ਸਾਹਿਬ ਆਦਿ ਦੀ ਇੱਕ ਇੱਕ ਤੋਕ ਲੈ 3 ਸਾਲਾਂ ਵਿੱਚ 125 ਪਾਠ ਪੂਰਾ ਕੀਤਾ ਹੈ, ਉਸ ਦਾ ਭੋਗ ਪਾ ਆਏ ਹਾਂ ਤੇ ਕਿਹੋ ਨੇ, ਸਿੱਖਾਂ ਦੀ ਧਨ ਕਮਾਈ ਹੈ, ਸਾਥੋਂ ਤੇ ਕੁਝ ਹੁੰਦਾ ਹੀ ਨਹੀਂ, ਇਹੋ ਜਿਹਾ ਪਿੱਛੇ ਹੀ ਹੈ ਜੇ ਸਾਨੂੰ ਦਰਸ਼ਨ ਹੋਣ। ਤੇ ਦੱਸਿਓ ਨੇ, ਸੰਤ ਮੋਹਨ ਸਿੰਘ ਉਜਾਗਰ ਸਿੰਘ ਜੀ ਰਵਾਲਸਰ ਰਹਿੰਦੇ ਹਨ, ਮੋਹਨ ਸਿੰਘ ਜੀ ਇੱਧਰ ਸਾਡੇ ਨਾਲ ਆ ਗਏ ਹਨ ਤੇ ਸੰਤ ਕਿਲ੍ਹੇ ਵਾਲਿਆਂ ਦੇ ਸੇਵਕ ਵੀ ਕੁਝ ਮੰਡੀ ਰਹਿੰਦੇ ਹਨ, ਬਚਨ ਕਰਦਿਆਂ ਨਿਰੁੱਤਰ ਤੇ ਹੋ ਜਾਂਦੇ ਹਨ, ਪਰ ਫਿਰ ਵੀ 12ਵੀਂ ਪਾਤਸ਼ਾਹੀ ਕਹਿ ਅਰਦਾਸਾਂ ਨਹੀਂ ਕਰਦੇ। ਅਸਲ ਗੱਲ ਇਹ ਹੈ, ਜੇ ਕਿਸੇ ਦਾ ਮਾਣ ਕੁਝ ਬਣ ਜਾਂਦਾ, ਉਹ ਆਪਣੀ ਗਲਤੀ ਨਾ ਮੰਨ ਔਖਾ ਹੀ ਚੱਲਦਾ। ਨੌਹਰ ਵਾਲੀ ਬੀਬੀ ਚੜ ਗਈ, ਬਚਨ ਕੀਤੋ ਨੇ, 12 ਭਾਦਰੋਂ 2008 ਨਾਹੌਰ ਰਹਿੰਦੀ ਸੰਤ ਕਰਮ ਸਿੰਘ ਜੀ ਦੀ ਭੈਣ ਚੜ ਗਈ ਹੈ, ਖੋਟੇ ਪਿੰਡ ਵਿਆਹੀ ਸੀ, ਤਿਸ ਜਿਵੀਂ ਆਸਰੇ ਆਪਣਾ ਜੀਵਨ ਤੇ ਭੋਗ ਪਾਠ ਵੀ ਨਿਭਾ ਗਈ ਜਿਉਂਦੀ ਹੀ, ਐਸੇ ਨੂੰ ਚਾਹੀਦਾ ਇੱਦਾਂ ਹੀ ਕਰੇ, ਪਿੱਛੋਂ ਕੀ ਪਤਾ ਕੋਈ ਕੁਝ ਕਰੇ ਕਿ ਨਾ। ਸੁਹੇਵੇ ਸਾਹਿਬ ਦੇ ਬਚਨ ਕਰਦਿਆਂ ਕਿਹੋ ਨੇ, ਏਕ ਸਮੇਂ ਸੁਹੇਵੇ ਸਾਹਿਬ ਵੱਲੋਂ ਆਉਂਦਿਆਂ ਮੇਰੇ ਨਾਲ ਭੂਕਰ ਕਾ ਦਾ ਠਾਕਰ, ਜਿਸ ਨੂੰ ਰਾਓ ਜੀ ਕਹਿੰਦੇ ਹਨ, ਗੱਡੀ ਵਿੱਚ ਹਨੂਮਾਨਗੜ੍ਹ ਤੱਕ ਰਲਿਆ ਆਇਆ ਸੀ। ਮੈਂ ਹੁੱਕੇ ਦੀ ਨਿਖੇਧੀ ਕੀਤੀ, ਉਹ ਫੇਰ ਵੀ ਦੋ ਵਾਰ ਮਿਲਿਆ ਹੈ, ਹੁੱਕਾ ਨਹੀਂ ਪੀਂਦਾ। ਕੰਧਾਰਾ ਸਿੰਘ ਨੂੰ ਕਿਹੋ ਨੇ, ਤੂੰ ਵੀ ਮਿਲੀ ਤੇ ਨੰਦ ਰਾਮ ਟਪਰੀਆ ਦੇ ਨੂੰ ਮਿਲ, ਆਉਣ ਵਾਲੇ ਸਮੇਂ ਯੋਗ ਕੁਝ ਕਹਿ ਆਈ। ਔਖੇ ਸਮੇਂ ਮਨੁੱਖੀ ਮਿਲਤ ਕੰਮ ਦਿੰਦੀ ਹੈ, ਮਾਇਆ ਨਹੀਂ ਦਿੰਦੀ।